پنج پیالے پنج پیر چھٹم پیر بیٹھا گرو بھاری ارجن کا پلٹ کے مون سواری چلی پیڑی سوڈیاں روپ دکھاون وارو واری دل بھنجن گر سورما وڈ جو دا بہ پروپکاری پچھن سکھ ارداس کر چھ میلاں تک درس نہاری اگم اگوچر ست گرو بولے مکھتے سنو سنساری کل جگ پیڑی سوڈیاں نہ چلنیم اسار کھلاری. مہان شخصیت روحانی برکتاں دے مالک دھن گرو ہرگوبند صاحب جی مہاراج دا اوتار ہاڑ ودے اک سمت 1600 کی وڈالی ضلع امرتسر وکھے ہویا. آپ دے پتا دھن سری گرو ارجن دیو جی مہاراج تے ماتا گنگا جی سن. آپ دے جنم بارے عجیب و غریب ایک کتھا چل دی ہے. جگت ماتا گنگا جی نے اپنے پتی دھن گرو ارجن دیو جی مہاراج دے اگوں بینتی کی تھی جٹھانی نے تانا مارے بے اولادی ہے گنگا سکھنی رہے گی سکھنی چلے جائے گی چوکت دولت مان مریادا سڈی ہے. آپ نے ارزوئی کی تھی جگت دیاں چولیاں بھرن والے میری چولی بھی بھرو. دھن گرو ارجن دیو جی مہاراج نے اپنی سمتنی جگت ماتا گنگا جی نو آخیا ور دین گے بابا بڈھا جی تو آپ بڑے سادے بھاو نال مسے پرشادے بنا کے اور پیاز ایڑ جتھے بابا جی کھیتی باڑی دا کم دوروں ویکھ کے بابا جی نے سنمان کیتا ستکار کیتا محنت کر کے کھیتی باڑی دا کم کر کے بابا جی نو اتینت بھوک لگی ہوئی سی. اگوں مس اور پیاز دے گنڈ اندر دی جانن والے تے گرو برکتاں نو پراپت کر چکے بابا بڈھا جی جو صاحب شری گرو نانک دیو جی مہاراج تو ورسائے گئے سن تے ہن موجود سن اور گرو بھگتی رچ نپن سمپورن پرشادے دے کور برکیاں منہ دے چ پا کے جد پیاز نو مٹھ نال توڑن لگے تکے گرو پتنی دھن ماتا گنگا تھڑی ککھ تو اس بچے نے جنم لینا ہے جو دشٹاں تے ظالماں دے سر بننے گا. اے واک برہم گیانی دے اے بول بالکل صحیح ہوئے. سما پا کے گرو ارجن دیو جی مہاراج دے گھر اور ماتا گنگا جی دی کک تو اس اوتاری پرش دا جنم ہویا جو دل بھنجن گرو سورما وڈ جو دا بہو پر اپکاری. آپ جی نو گرگدی جیٹھ ودی اٹھ سمت 1663 دیچ بخشش ہوئی. آپ جی دی سنتان بابا گردتا جی سری بابا انی رائے جی سورج مل جی بابا اٹل رائے جی تے سری گرو تیگ بہادر جی تے بی بی ویرو جی سن. آپ جی نے بڑے سندر سندر استھان وسائے تے بنائے سری اکال تخت قلعہ لوگڑھ کول سر ببیک سر سری کیرت پور مراج تے ڈیرا صاحب لاہور. آپ نے بہت وڈے یدھ بھی لڑے ਇੱਕ ਅੰਮ੍ਰਿਤਸਰ ਵਿਚ, ਦੂਜਾ ਹਰਗੋਬਿੰਦਪੁਰੇ, ਤੀਸਰਾ ਮਹਾਰਾਜ ਤੇ ਚੌਥਾ ਕਰਤਾਰਪੁਰ ਵਿਚ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸਿੱਖੀ ਪਰੰਪਰਾ ਨੂੰ ਇੱਕ ਨਵਾਂ ਮੋੜ ਦਿੱਤਾ। ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਇਹ ਫਕੀਰਾਂ ਦਾ ਘਰ ਮੰਨਿਆ ਗਿਆ, ਪੀਰਾਂ ਦਾ ਘਰ ਮੰਨਿਆ ਗਿਆ, ਸੰਤਾਂ ਦਾ ਟਿਕਾਣਾ ਮੰਨਿਆ ਗਿਆ। ਲੇਕਿਨ ਅੱਜ ਪਰੰਪਰਾ ਬਦਲੀ, ਅੱਜ ਪੀਰੀ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਬਕਾਇਦਾ ਤੌਰ ਤੇ ਮੀਰੀ ਜੋੜ ਦਿੱਤੀ। ਆਪਨੇ ਰਾਜ ਤੇ ਯੋਗ ਨੂੰ ਇਕੱਠਾ ਕੀਤਾ, ਆਪਨੇ ਭਗਤੀ ਤੇ ਸ਼ਕਤੀ ਦਾ ਸੰਗਮ ਕੀਤਾ, ਆਪ ਰਾਜਨੀਤੀ ਨੂੰ ਵੀ ਲਿਆਏ, ਉਸਦੇ ਮੂਲ ਕਾਰਨ ਸਨ। ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਆਗਮਨ ਹੋਇਆ, ਉਦੋਂ ਹੀ ਮੁਗਲ ਰਾਜ ਦਾ ਇਸ ਦੇਸ਼ ਵਿਚ ਆਗਮਨ ਹੋਇਆ। ਕਿਉਂਕਿ ਇਹ ਆਏ ਸਿਰਫ ਧਨ ਸੰਪਦਾ ਲੁੱਟਣ ਲਈ, ਇੱਜ਼ਤ ਅਸਮਤ ਲੁੱਟਣ ਲਈ ਔਰ ਦੇਸ਼ ਦੀ ਹਰ ਪਰੰਪਰਾ ਨੂੰ ਮਿਟਾਉਣ ਲਈ, ਤਾਂ ਕੁਦਰਤੀ ਗੱਲ ਹੈ ਜ਼ਿਆਦਾ ਜਬਰ, ਤਸ਼ੱਦਦ, ਜ਼ੁਲਮ ਤੇ ਦੁੱਖ ਪੰਜਾਬ ਨੂੰ ਹੀ ਸਹਿਣਾ ਪਿਆ। ਪੰਜਾਬ ਦਰਵਾਜ਼ਾ ਸੀ ਸਾਰੇ ਹਿੰਦੁਸਤਾਨ ਵਿਚ ਪਹੁੰਚਣ ਦਾ, ਦਾਖਲ ਹੋਣ ਦਾ, ਤੋ ਸਾਰਾ ਜੰਗ ਉਹ ਜਦਲ ਤਬਾਹੀ ਇਸ ਦਰਵਾਜ਼ੇ ਤੇ ਹੁੰਦੀ ਰਹੀ। ਪਹਿਲੇ ਪਾਤਸ਼ਾਹ ਦੀ ਅੱਖਾਂ ਦੇ ਸਾਹਮਣੇ ਬਾਬਰ ਦੀ ਕੀਤੀ ਤਬਾਹੀ, ਫਿਰ ਇਸ ਤਰੀਕੇ ਦੇ ਨਾਲ ਪੀੜੀ ਦਰ ਪੀੜੀ ਇਹ ਤਬਾਹੀ, ਇਹ ਬਰਬਾਦੀ ਹੁੰਦੀ ਰਹੀ। ਅਕਬਰ ਨੇ ਸੋਚਿਆ ਬਹੁ ਗਿਣਤੀ ਵਿਚ ਇਸ ਦੇਸ਼ ਵਿਚ ਜਿਹੜੀ ਕੌਮ ਰਹਿੰਦੀ ਏ ਉਸ ਨਾਲ ਮਿਲ ਜੁਲ ਕੇ ਰਹੀਏ, ਤਾਂ ਉਸਨੇ ਸੁਲਾਕੁਨ ਨੀਤੀ ਅਪਣਾਈ। ਦਰਬਾਰ ਦੇ ਨੌ ਰਤਨਾਂ ਵਿਚ ਹਿੰਦੂ ਤੇ ਮੁਸਲਿਮ ਦੋਵੇਂ ਇਕੱਠੇ ਸਨ। ਅਕਬਰ ਦੀ ਇੱਕ ਬੇਗਮ ਜੋਧਾ ਬਾਈ ਰਾਜਾ ਮਾਨ ਸਿੰਘ ਜੀ ਦੀ ਭੈਣ ਸੀ। ਹਿੰਦੂ ਸੰਸਕ੍ਰਿਤੀ ਔਰ ਇਸਲਾਮੀ ਸੰਸਕਾਰਾਂ ਦਾ ਇੱਕ ਸੰਗਮ ਸੀ। ਲੇਕਿਨ ਜਹਾਂਗੀਰ ਦੇ ਨਾਲ ਨੀਤੀ ਬਦਲੀ। ਇਸੇ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਨਾਲ ਗੁਰੂ ਘਰ ਦੀ ਪਰੰਪਰਾ ਵੀ ਬਦਲ ਗਈ। ਜਹਾਂਗੀਰ ਦੇ ਹੁਕਮ ਨਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ ਔਰ ਇਸ ਸ਼ਹਾਦਤ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਹਿਰਦੇ ਤੇ ਬਹੁਤ ਵੱਡਾ ਅਸਰ ਛੋੜਿਆ। ਆਪਨੇ ਮਾਲਾ ਦੇ ਨਾਲ ਨਾਲ ਹੱਥ ਦੇ ਤਲਵਾਰ ਪਕੜ ਲਈ ਔਰ ਕਹਿ ਦਿੱਤਾ ਅੰਦਰੂਨੀ ਵੈਰੀਆਂ ਦਾ ਮੁਕਾਬਲਾ ਕਰਨ ਲਈ ਜਪ ਤਾਈ ਚਾਹੀਦਾ ਹੈ, ਸੰਜਮ ਚਾਹੀਦਾ ਹੈ, ਪ੍ਰੇਮ ਚਾਹੀਦਾ ਹੈ, ਸਤਸੰਗ ਚਾਹੀਦਾ ਹੈ, ਗੁਰੂ ਭਗਤੀ ਚਾਹੀਦੀ ਹੈ। ਪਰ ਦੋਖੀ ਸਿਰਫ ਅੰਦਰ ਨਹੀਂ ਬਾਹਰ ਵੀ ਨੇ। ਜੋ ਦੇਸ਼ ਲਈ ਦੋਖੀ ਆਉਂਦੇ ਨੇ, ਧਰਮ ਲਈ ਦੋਖੀ ਆਉਂਦੇ ਨੇ, ਧਰਮ ਦੀ ਸੰਸਕ੍ਰਿਤੀ ਲਈ ਜੋ ਹੈ ਦੋਖੀ ਆਉਂਦੇ ਨੇ ਔਰ ਇੱਜ਼ਤ ਆਬਰੂ ਲਈ ਦੋਖੀ ਆਉਂਦੇ ਨੇ, ਉਨ੍ਹਾਂ ਤੋਂ ਵੀ ਦੇਸ਼ ਨੂੰ, ਇੱਜ਼ਤ ਆਬਰੂ ਨੂੰ ਤੇ ਸੰਸਕ੍ਰਿਤੀ ਨੂੰ ਬਚਾਉਣਾ ਆਉਂਦਾ। ਲਿਹਾਜ਼ਾ ਆਪਨੇ ਤਲਵਾਰ ਪਕੜ ਲਈ। ਇਸ ਤਰ੍ਹਾਂ ਆਪ ਮੀਰੀ ਪੀਰੀ ਦੇ ਮਾਲਕ ਕਹਿਲਾਏ। ਆਪ ਦੇ ਨਾਲ ਲਾਓ ਲਸ਼ਕਰ ਰਹਿੰਦਾ ਸੀ। ਆਪਨੇ ਹੁਕਮਨਾਮੇ ਭੇਜੇ, ਸਾਨੂੰ ਜੋ ਭੇਟਾ ਚਾੜੀ ਜਾਏ ਉਹ ਸ਼ਸਤਰਾਂ ਦੀ ਹੋਵੇ, ਉਹ ਘੋੜਿਆਂ ਦੀ ਹੋਵੇ, ਉਹ ਹਾਥੀਆਂ ਦੀ ਹੋਵੇ, ਤਾਂ ਕਿ ਮੈਂ ਜਿਸ ਕੌਮ ਦੀ ਸਿਰਜਣਾ ਕਰ ਰਿਹਾ ਉਹ ਇਤਨੀ ਮਜ਼ਬੂਤ ਹੋਵੇ ਕਿ ਦੇਸ਼ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਟੁੱਟ ਜਾਣ। ਇਹ ਖਿਆਲ ਦੇਸ਼ ਦੀ ਆਜ਼ਾਦੀ ਦਾ ਸਭ ਤੋਂ ਪਹਿਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਬਖਸ਼ਿਸ਼ ਕੀਤਾ, ਉਨ੍ਹਾਂ ਦੀ ਦੇਣ ਹੈ। ਔਰ ਇਹ ਪੀੜੀ ਦਰ ਪੀੜੀ ਖਿਆਲ ਅੱਗੇ ਚੱਲਦਾ ਰਿਹਾ। ਇਹੀ ਕਾਰਨ ਹੈ ਕਿ ਸਤਾ ਤੇ ਸਤ ਦਾ ਘੋਲ ਹੁੰਦਾ ਰਿਹਾ। ਬਾਰ ਬਾਰ ਸਤਾ ਇਸ ਸਤਵਾਦੀ ਨਾਲ ਟਕਰਾਈ ਹੈ। ਇਸ ਵਾਸਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਚਾਰ ਵੱਡੇ ਜੰਗ ਲੜਨੇ ਪਏ ਔਰ ਇਹ ਖੁਸ਼ਕਿਸਮਤੀ ਔਰ ਦੈਵੀ ਸ਼ਕਤੀ ਸਮਝੋ ਕਿ ਚਾਰਾਂ ਹੀ ਜੰਗਾਂ ਵਿਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਜਿੱਤ ਹੋਈ। ਕੀਰਤਪੁਰ ਦੀ ਜੰਗ ਵਿਚ آپ دا ایک سینہپتی پیندے خان جس نو آپ نے پالیا سی، پوسیا سی، وڈا کیتا سی، باغی ہو گیا تے باغیاں دی فوج دے شامل ہو کے سدگراں تے آ کے چڑھائی بھی کیتی۔ آمنا سامنا ہو گیا گرو ہرگوبند صاحب جی مہاراج دا، بڑا ترس آیا سدگر نو۔ دراصل لمبی غلامی دیچ اے پٹھان تے باقی دیاں قوماں جی رہی سن، تے کہندے غلام بندے کول اخلاق نہیں رہندا، غلام بندے دی اڑک مر جاندی ہے، غلام بندے دی غیرت پیراں تھلے چلی جاندی ہے۔ تو پیندے خان دے اندر بھی کوئی اخلاق نہیں، اس نے پوری احسان فراموشی کیتی، سدگراں دے کیتے اپکار سارے بلا دیتے اور تلوار لے کے سدگراں دے نال لڑن لئی آ گیا۔ مہاراج نے بھی میان چو تلوار کڈی، لیکن پہلے وار جد پیندے خان نے کیتا سدگر نے ڈھال نال روکیا، دوجا وار اس نے کیتا وہ بھی پادشاہ نے ڈھال نال روکیا، یکے بعد اگرے اس نے چھ وار کیتے۔ گرو ہرگوبند صاحب جی مہاراج نے چھویں وار ڈھال نال روکے، پھر تلوار چلاندے ہوئے آکھیا چنا نمی زدن زدن ایست، پیندے خان تلوار انج نہیں چلائی دی، انج چلائی دی، وار کر کے دسے۔ محسن فانی لکھدا ہے میدان جنگ وچ کسے دشمن نو تلوار چلان دی جاج سکھانی، اے دھن گرو ہرگوبند صاحب جی مہاراج دے حصے ہی آیا ہے۔ ہردا کتنا کومل سی، کتنا نرمل سی، کتنا پاون سی، بارہ مولا دی گل ہے۔ ماں باپ نے نویں جنمے ایک بچے نو باہر روڑ دیتا، کیوں ڈیر تے سٹ دیتا، کیوں کروپ سی تے جنم سمے اس دے منہ دے چوں دو دن باہر نکلے ہوئے سن۔ سدگرو شکار کھیڈتے ہوئے جد اتھوں لنگے، بچے دے رون دی چیخن دی آواز کنا چ پئی، دردی داتے نے اپنا گھوڑا روکیا، نال دے سنگاں نوں کہیا دیکھو کسے منکھی بچے دی آواز گندگی دے ڈھیر تو آ رہی ہے، روڑی تو آ رہی ہے۔ سنگ بجے ہوئے گئے، دیکھیا کہ ہاں پادشاہ منکھی بچہ ہے پر بڑا کوہترا ہے، بڑا گندا ہے، بڑا کوترا ہے۔ صاحباں دے مخار بند تو نکلیا کوئی گل نہیں، چک لیا ستھرا ہوئے گا۔ اس بچے دا نام ستھرا شاہ پیا، وڈا ہو کے ادا تکیہ کلام سی، ہر دم نانک شاہ دھرم دے بیڑے بننے لا، ہر دم نانک شاہ دھرم دے بیڑے بننے لا، بقاعدہ ستھرا شائیاں دا ایک پنت چل پیا، جنہاں نے گرو گھر دا بہت وڈے پدر تے پنجاب دے پرچار کیتا، اور اے ہتھاں دے کڑے پا کے سوٹیاں نال وجا کے بس بار بار یہی گائی جاندے رسن کہ ہر دم نانک شاہ دھرم دے بیڑے بننے لا۔ اس طریقے دے نال اے گرمت دا پرچار کردا رہا تے سدگراں دی شرن دے رہ کے برہم گیان نو پراپت ہویا۔ تخمے تاثیر کر کے مزاقی سبھا دا سی، لیکن ستگراں دی سنگت کر کے برہم گیانی ہویا، سیل سنجمی ہویا، پربھو دی بھگتی کرن والا ہویا۔ اس طرح دے بچے نو جس نو ماں نے بھی سٹ دیتا، پتا نے بھی سٹ دیتا، گرو چک کے لیا ہے اور اپنی گود دچ تھان دیتی، بچے دی طرح جو ہے پا لیا۔ اس سوربیر دا ہردا کتنا کومل سی اس گھٹنا تو پتا چلدا ہے۔ آپ نے سکھ جگت نو ایک بڑی عظیم دین دیتی، اکال تخت، حکم کیتا اے سنگو اپنے راجسی جھگڑے، دھارمک مت بھید، سماجک کل کلیش اس تخت تے آکے نپٹایا کرو، آپس دچ بیٹھ کے فیصلہ کریا کرو۔ تے اکال تخت دا جتھے دار جو فیصلہ کرے اس نو پروان کر لیا کرو، اس نو قبول کر لیا کرو۔ سکھ جگت دچ ایک بڑی مہان پرمپرا دھن گرو ہرگوبند صاحب جی مہاراج نے توری، اور واقعی اس دی لوڑ سی، کیونکہ देश खतरे दे चारों ओर और आपसी बिखाद खड़ा हो जाए तो फिर देश की रक्षा करनी ते अपने आप नु बचाना औखा हुंदा है। आम जगत विच जिहड़ी राजनीति चलती है वह इना चार गुणा करके चलती है जो वास्तविक चार गुण नहीं ने, हकीकत विच औगुण ही ने, शाम दाम दंड भेद। अगले की शरणी पै जाओ या अगले नु अपनी शरण विच थां दियो और इस तरह उस नु काबू विच रखो। पर उसकी शरणी पाया ते शरण विच रखण दे नाल भी वह काबू विच नहीं आया तो दाम कुछ दे के उस नु काबू करो। पर जे किधरे वह दे के भी काबू विच नहीं आया तो दंड उनु सजा दो, उनु मारो। पर जे दंड नाल भी वह काबू नहीं फिर टुकड़े टुकड़े करो, फिर पाड़ दो, विखेवा खड़ा कर दो। आज तक सारी दुनिया दी राजनीति इसे ढंग नाल चलती रही है और चलती आ रही है। धन गुरु हरगोबिंद साहब जी महाराज ने राजनीति की नवी बुनियाद रखी, मिलनसारी का जज्बा, भाईचारा, इंसाफ, बराबरी, प्यार, ए आप दे बख्शे हुए बड़े महान सिद्धांतिक नुक्ते जो बड़े कारामद ने और सिख जगत नो बहुत तामीरी रुचियां दें दे रहे। आप दा शस्त्रधारी होना और नाल घोड़ सवारां दा रखना, सेना दा रखना वक्त दी हकूमत नु चंगा नहीं लगे। आपने प्रचार दे नाल नाल ए प्रचार भी आरंभ कीता कि शक्तिशाली बनो, जो माला फेर दियो इसकी रक्षा भी कर सको, अपने धर्म की रक्षा भी कर सको, अपने देश की रक्षा भी कर सको। समुचे कश्मीर देच जो अंदोलन चले हुए सन आपने उत्थे फेरी पाके बहुत सुंदर दिलासा दिता और सारियां देच गुरमत का प्रचार कीता। कश्मीर दी सिखी धन गुरु हरगोबिंद साहब जी महाराज की बनाई हुई सिखी है और उन्हां दे आशीर्वाद नाल फली है, फुली है। जहांगीर इसने एक दफा सतगुरां नूं बुला भेजिया आगरे। पातशाह गए, शानो शौकत गुरु हरगोबिंद साहब जी महाराज दी देख के लाओ लश्कर, सीश ते कलगी, गले विच मोतियां दी माला, मोंडे ते बाज, हाथ विच तलवार चमकदी हुई जिसकी सोने दी मुठ, ए शानो शौकत जरी नहीं गई जहांगीर तो। और आम कहावत है, एक बादशाह अपने सामने किसी फकीर नूं ते बर्दाश्त कर सकदा है, मंगते नूं ते बर्दाश्त कर सकदा है, बादशाह अपनी बराबरी दा किसी बादशाह नूं बर्दाश्त नहीं कर सकदा, ईरखा नाल भर जांदा है। उसने धोखे नाल गुरु हरगोबिंद साहब जी महाराज नूं आगरे दे किले विच कैद करवा दिता। सिख जगत विच बड़ा रोस फैलिया। गुरु अर्जन देव जी महाराज दी शहादत तो बाद जो रोस से गुरु हरगोबिंद साहब जी महाराज दे कैद हो जाण नाल उस रोस दी अग विच तेल ही पिया। जिस ग्वालियर दे किले विच आप नूं कैद रखिया गया उत्थे पहले दे ही 52 राजे कैद सन। इस देश विच जिस राजे नूं जहांगीर ने एक शक्ति समझिया, ताकत समझिया और अपने लिए खतरा समझिया, उन्हें जोब कोब करके काबू किया ते फिर ग्वालियर दे किले च बंद कर दिता। सवेरे नाश्ते विच उन्हां नूं पोस्त पिलाया जांदा सी ताकि सहजे सहजे ये आलसी हो जान, दलिद्री हो जान, सोचण दी शक्ति इन्हां दी कुंद हो जाए। पर जद अज गुरु हरगोबिंद साहब जी महाराज किले विच गए तो किला वाकई मंदिर बन गया, सत्संग बन गया। इन्हां राजियां नूं प्रभु नाम सिमरन नूं मिलिया, प्रभु दी कीर्ति सुनन नूं मिली, प्रभु दा जस सुनन नूं मिलिया, रस आण लग पिया, اور مہاراج نے کہہ دیتا کل تو تسی پوست نہیں پینا، انہوں ٹھکرا لینا ہے۔ انج ربی نام دا عمل دے کے پوست دا عمل چھڑوا دیتا۔ اتہاسکاراں دے کتھن انسار آپ 14 مہینے اس جیل وچ رہے۔ امرتسر تو سنگتاں آؤندیاں رہیاں گوالیئر، قلعے دی پرکرما کر کے قلعے دیاں دیواراں نوں متھا ٹیک کے اور من وچ غم روس لے کے واپس جاندیاں رہیاں۔ قلعے دی او پرکرما کردے سن، شبد گاندے ہوئے پربھو دا نام جپدے ہوئے۔ یہ چوکی ادوں تو ہی ایک پرمپرا دا روپ بن گئی۔ اج بھی بیشتر گردواریاں دے تے خاص کر کے دربار صاحب دے جو چوکی پرکرما بقاعدہ چل رہی ہے، یہ اسی یادگاری چن دا ایک حصہ ہے۔ یہ پہلے قلعے دی پرکرما ہوندی سی، شبد گاندے ہویاں پربھو دا جاپ کردے ہویاں۔ سائیں میاں میر دی مداخلت، سکھاں دا روس اور عام جنتا دا روس ویکھ کے جہانگیر نو گھبراہٹ ہوئی کہ ہن زیادہ دیر تک گرو ہرگوبند صاحب جی مہاراج نو قید رکھنا اوکھی گل ہے۔ آپ نے رہائی دا حکم نامہ بھیجیا اور دھن گرو ہرگوبند صاحب جی مہاراج نے رہا ہون تو انکار کر دیتا۔ کیوں؟ او 52 راجے رون لگ پے، آکھن لگے پادشاہ آپ چلے ہو، تسی سڈا سہارا سی، تھوڑے آسرے تے دن بڑے سونے لنگ رہے سن، پربھو چنتن ساڈی خوراک بن گئی سی، پربھو سمرن ساڈی دولت بن گئی سی، اے آنند ہن کیویں ملے گا؟ آپ جا رہے ہو، ستگر نے دھیرج دیتی، کہن لگے نہیں تھانو چھوڑ کے نہیں جاواں گے، جاواں گے تاں تسی وی ساڈے نال چلو گے، نہیں تے اسی وی نہیں جاواں گے۔ ستگراں نے جواب دیتا جننے چر تک اے راجے نہیں چھوڑے جاندے اسی جیل تو باہر نہیں آواں گے، قلعے تو باہر نہیں آواں گے۔ تاں جہانگیر نے دوسرا حکم بھیجیا، جتنے راجے گرو ہرگوبند صاحب جی مہاراج دا دامن پکڑ لین وہ باہر آ سکدے نے۔ گرو ہرگوبند صاحب جی مہاراج اکثر 50 کلیاں والا چولا پہن دے سن، بڑا وڈا، انج بھی آپ دا شریر بھی بڑا بھاری بھرکم سی۔ شاید اسے واسطے ہی کبھی سنتوک سنگھ جی نے اور بھائی گرداس جی نے لکھے، دل بنجن گرو سورما وڈ یودھا بہو پر اپکاری۔ آپ نے تمام راجیاں نو کہہ دیتا ایک ایک کلی پکڑ لو میری، تو 50 نے تے پکڑ لی۔ راجے 52 سن، دوہاں دیاں باواں ستگر نے پکڑ لیا۔ اس طرح 52 راجے باہر آئے، دردی داتے دا نام پہ گیا بندی چھوڑ دھن گرو ہرگوبند صاحب جی مہاراج۔ بندھنا نو توڑن والے جو عمر قید بھوگ رہے سن انہاں دی بند خلاصی کی تھی۔ اتھوں آپ واپس آئے نے آگرہ۔ آگرے وچ جمنا دے کنڈے تے جہانگیر دا تمبو لگیا، آپ دا بھی تمبو لگیا۔ جہانگیر نے سواگت ضرور کیتا اور سواگت وچ راجنیتی سی، محلاں وچ بلان لئی آکھیا، ستگر نے انکار کیتا، آکھیا نہیں تیرے محلاں ساڈے سکھ نہیں آ سکن گے، اور بھیڑ نو تیرے سنتری روکن گے، تے ساڈا در ایسا ہے جتھے کسے نو روکیا نہیں جاندا۔ تو گرو ہرگوبند صاحب جی مہاراج دے خیمے دے نال جب جہانگیر نے بھی اپنا خیمہ لگوانا چاہیا، تاں اس وقت گرو ہرگوبند صاحب جی مہاراج نے آکھیا اتھے پھر پیرا ہوئے گا، پھر سکھاں نو روک لگے گی۔ تا جہانگیر نے کیا نہیں، جتنے دن آپ اتھے ہو پیرا نہیں رہے گا۔ ایک گھائیا سنگھ گھا دی پنڈ ویچ کے ایک دم آیا ہے، پہلا تمبو شہنشاہ دا سی، سیدھا داخل ہو گیا۔ مغل شہنشاہ وی سر تے دستار رکھ دے سن، داڑا ہوندا سی۔ جہانگیر نے وی گل وچ موتیاں دی مالا پہنی ہوئی سی، کول باز بیٹھا سی۔ گرو ہرگوبند صاحب جی مہاراج بارے جو کچھ سن رکھیا سی، وہ اس طرح دی شان و شوکت جہانگیر دی ویکھ کے دو ٹکے جو گھاس ویچ کے اس نو پراواں وچ رکھ کے ہتھ جوڑ کے کہندا ہے، سچے پاتشاہ میرا لوک پرلوک سہیلا کرو، میری جھولی وچ بھگتی دی رات پاؤ۔ تاں جہانگیر ایک دم اٹھ کے کہن لگے، تو غلط تھاں تے آ گیا، جو لوک پرلوک سہیلا کردا ہے، جو بھگتی دی دات دیندا ہے، اس دا تمبو اگے ہے۔ سکھ نے ایک دم ٹکا چک لیا تے جہانگیر کہن لگا، ساڈی اوقات ایک ٹکے جیسی بھی نہیں، تو ساڈے قدماں وچ ایک ٹکا بھی نہیں رکھ سکدا۔ تا اس وقت سکھ نے آخیا، یہ ٹکا نہیں، اس وچ میری شردا ہے، میری بھاونا ہے، میری محنت ہے۔ تو جہانگیر نے موراں دی تھیلی دیکھی نہیں، اور یہ موراں دی تھیلی گرو دے قدماں چ رکھی۔ دھن او سکھ کہن لگا، یہ موراں دی تھیلی میری محنت نال نہیں آئی، اور جو محنت نال میں کمایا دھن نہیں، وہ میری شردا بھاونا نہیں ہوئے گی، اور جی شردا بھاونا نہیں، تا گرو دی پرسنتا دا میں پاتر بھی نہیں بن سکاں گا۔ انہیں اپنا تمبو تو نکلے ہے بار، اپنے تمبو تو گرو ہرگوبند صاحب جی مہاراج نکلے، اور بھج کے رستے دیچی اجے سکھ ہے تمبو تک پہنچے ہی نہیں، گلوکڑی چ لے لیا، آخیا دھن، اے گر سکھ تو دھن دھن ہے تیری شردا۔ اس طریقے نال صاحب پھر سہجے سہجے پہنچے امرتسر، آپ دی آمد دیچ دیپ مالا کیتی گئی۔ دیوالی دا تیوہار اس سمے تو ہی دربار صاحب وچ بڑے شان و شوکت دے نال منایا جاندا ہے۔ طرح طرح دے گرو اپدیش دیندے، بھگتی بھاونا دڑاندے، اپنے بڑے سندر استھان وویک سر وچ کتھا پرمپرا وی توری، لوگاں نو گیان دھیان دی سکشا دتی۔ چیتر سدی پنج سمت 1701 نو آپ کیرت پور صاحب وچ جوتی جوت سما گئے، انج ایک اگمی چھاپ جگت نو دے گئے کہ فقیر صرف او ہی نہیں جو مالا پھیردا ہے، فقیر او ہے جو اپنی مالا دی رکشا بھی کردا ہے، اپنے دیش دی رکشا کردا ہے، اور لوگاں دی عزت آبرو بچان لئی بھی اگے آؤندا ہے۔ اج تک فقیر قریباً قریباً تنہائی دی زندگی بتیت کردے رہے، اور راجنیتی وچ سماج کماں وچ تعمیری رچیاں وچ اجاگر نہیں ہوندے سن، ایک پاسے ہو جاندے سن۔ دھن گرو ہرگوبند صاحب جی مہاراج نے یہ نویں پرمپرا توری، تے آپ دے نال لقب جڑیا میری پیری دے بادشاہ دھن گرو ہرگوبند صاحب جی مہاراج۔
پنک بکھے بستا رس میں، رس اورد کو نسج سر سیروں، گریو لو نیر میں دھیر دھرے، ایک پیر کھرو پھر ہے رو ہیروں، آتپ سیت سہے برکھا، تپ سادھت یا بھی دی کرور گھنیروں، سری ہر رائے کے پائے سمانتا، پائے نہ کنج اپائے۔
دھن گرو ہر رائے صاحب جی مہاراج، دھن گرو ہرگوبند صاحب جی مہاراج دے پوترے سن۔ آپ دا اوتار ماگ سدی 13 سمت 1687، جنم استھان شیش محل کیرت پور ضلع روپڑ، اور آپ دے پتا جی دانا شری بابا گردتا جی اور ماتا نحال کور جی سی۔ آپ بڑے سیل سبھا دے گرو ہرگوبند صاحب جی مہاراج جو یدھ لڑتے رہے، اس دے بقید آپ سینا دی کمان بھی کرتے رہے، سور ویرتا آپ دے روم روم بھی سی، پر آپ نے کوئی یدھ نہیں لڑیا۔ جگت نو اے دسیا کہ یدھ لڑنا ساڈا مقصد نہیں، युद्ध सिर्फ बचाव लई है, इज्जत बचानी, देश बचाना, संस्कृति बचानी। एक गल वखरी है कि सारी दुनिया दे मुल्कां ने इस महकमे दा नाम बचाओ महकमा रखे है, डिफेंस। लेकिन गजब दी गल है, अज तक ते हमले ही आंदे रहने, बचाओ नहीं। सही मायनिया दे च बचाओ लई तौर तरीका अपनाया धन गुरु हर राय साहब जी महाराज ने। 2200 असवार आप दे नाल हर वक्त रहिंदे सन, लेकिन आपने भूल के भी किधरे युद्ध नहीं कीता। सता नाल शुरू तो ही गुरु घर दी नहीं बनी। बाबर ने गुरु नानक नूं जेल विच पा दिता और जहांगीर ने गुरु अर्जन देव जी महाराज नूं शहीद कर दिता। शाहजहां भी खार खांदा सी, क्योंकि जो युद्ध गुरु हरगोबिंद साहब जी महाराज नाल लड़े गए वह शाहजहां दे ही भेजे हुए सूबेदार सन, पर उसदे ही घर दे उसे दे ही बंदे सन। वह भी करीबन करीबन अंदरों चिड़िया होया ही सी। लेकिन एक दफा ऐसा होया कि शाहजहां दा लड़का दारा जद बहुत बीमार पिया, हकीमा ने तजवीज की थी हरणा दी और खास तरह दियां लौंगा, वो सिर्फ आप जी दे ही तोशे खाने सन। उस वक्त रहम दिल कोमलता दे मालिक धन गुरु हर राय साहब जी महाराज ने ये वस्तुआं, ये हरणा, ये विशेष लौंगा आपने दे दितियां। हकीमा ने दवाई बनाई और दारा राजी हो गया। इत्थों पता चलता है कि अंदरों दुश्मनी नहीं सी सता नाल, सताधारियां नाल, सता दी कुरीति नाल नफरत है। क्योंकि कुरीति नो अगर दूर ना कीता जाए तो राजनीतिक कुरीति धर्म नो भ्रष्ट कर देंदी है, समाज नो भ्रष्ट कर देंदी है और इसे तरीके नाल मुल्क नो खेरू खेरू कर देंदी है। धन गुरु हर राय साहब जी महाराज ने थां थां ते विचर के भ्रमण करके आपने यही संदेश उपदेश दिता कि अंदर सबर रखना है और जो कुछ भी कोल है विशेष उसकी प्रदर्शनी नहीं करनी, नुमाइश नहीं करनी। अक्सर ऐसा होता है कि मनुख जो कुछ नहीं है वो अपने आप नूं प्रगट करता है और जो कुछ है उसते पढ़ दे पाता है। सतगुरु ने कहा जो तू नहीं है वो तू प्रगट ना कर और जो कुछ तू है इसते पढ़दा भी ना पा। क्यों? पढ़दियां पांदियां पांदियां तेरी शक्ति, तेरा समा जाया होएगा और इस तरीके नाल प्रभु दी निगाह तू पखंडी होवेगा, ईश्वर दी दृष्टि च तू पखंडी होवेगा, पखंडी ना बन। और जो तू नहीं है वो प्रगट भी ना कर, हंकारी भी ना बन, पखंडी भी ना बन। ये सतगुरु दा मूल उपदेश सी। एक दिन आपदे चरणा विच सिखा ने बेनती कीती पातशाह, पाठ करें हम नित गुरबाणी, अर्थ परमारथ किछु न जाने, जो मारग गुर शब्द बताए सो हम ते नहीं जात कमा। साहेब असी अर्थ बहुत ते जानदे नहीं, सिर्फ गुरबाणी पढ़ी जाने हैं, पढ़ी जाने हैं, इहदे नाल सानू की लाभ होवेगा। ता आप उस वक्त चुप रह गए। प्रश्नकर्ता ने यह सोच लिया शायद सतगुरु जवाब नहीं देना चाहते या जवाब है ही नहीं। प्रश्नकर्ता भी सतगुरु दे नाल चल पिया बार सैर करन नूं, नाल होर सिंह ने। रस्ते विच एक ऐसी डोली मिट्टी दी टुटी हुई सी घड़ी जिस विच घ्यो रखिया गया सी और वो थिंदी सी और उसनों टुटिया गालबन कई दिन हो गए सन। सतगुरां ने वो ठीकरियां देखियां जो थिंदियां सन। प्रश्नकर्ता नूं कहन लगे रही चिकिंता ठीकरी माही, त्यों गुण रहें बाणी मन माही। जिवें किसे वक्त घ्यो रखिया गया ਤਾਂ ਵੀ ਚਿਕਨਾਈ ਇਸ ਠੀਕਰੀ ਨਾਲ ਲੱਗੀ ਹੋਈ ਹੈ। ਭਾਵੇਂ ਘਿਓ ਕੱਢ ਦਿੱਤਾ ਗਿਆ, ਭਾਵੇਂ ਘਿਓ ਨਹੀਂ ਹੈ। ਇਹ ਸਿੱਖੋ, ਭਾਵੇਂ ਅਰਥ ਨਹੀਂ ਜਾਣਦੇ ਪਰ ਇਤਨਾ ਵੀ ਖਿਆਲ ਹੋਵੇ ਕਿ ਗੁਰਬਾਣੀ ਪੜ੍ਹ ਰਹੇ ਹਾਂ, ਪਰਮਾਤਮਾ ਦੀ ਸੌਗਾਤ, ਪਰਮਾਤਮਾ ਦਾ ਅਲਹਾਮ, ਉਹਦੇ ਬਚਨ ਪੜ੍ਹ ਰਹੇ ਹਾਂ। ਇਤਨਾ ਵੀ ਜਿਹੜਾ ਖਿਆਲ ਅੰਦਰ ਬਣੇਗਾ, ਇਹ ਵੀ ਹਿਰਦੇ ਨੂੰ ਕੋਮਲ ਕਰੇਗਾ, ਇਹ ਵੀ ਹਿਰਦੇ ਨੂੰ ਥਿੰਦਾ ਕਰੇਗਾ, ਇਹ ਵੀ ਜੋ ਹੈ ਗੁਰਬਾਣੀ ਦਾ ਆਪਣਾ ਅਸਰ ਤੇ ਪ੍ਰਤਾਪ ਛੋੜੇਗਾ। ਆਪ ਦੇ ਦੋ ਸਾਹਿਬਜ਼ਾਦੇ ਸਨ, ਬਾਬਾ ਰਾਮ ਰਾਏ ਤੇ ਧੰਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ। ਜਿੱਥੇ ਧੰਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਬਾਲਕ ਹੁੰਦੇ ਹੋਇਆਂ ਵੀ ਸੰਜਮੀ, ਸੁਸ਼ੀਲ, ਦੂਰ ਦ੍ਰਿਸ਼ ਸਨ, ਉੱਥੇ ਰਾਮ ਰਾਏ ਵੀ ਤਰ੍ਹਾਂ ਤਰ੍ਹਾਂ ਦੀ ਕਲਾ ਵਿੱਚ ਨਿਪੁੰਨ ਸੀ। ਬਾਦਸ਼ਾਹ ਨੇ ਸਤਿਗੁਰਾਂ ਨੂੰ ਦਿੱਲੀ ਜਦ ਸੱਦਿਆ ਤਾਂ ਆਪ ਨੇ ਸਿਆਣਾ ਸਮਝ ਕੇ, ਸੂਝਵਾਨ ਤੇ ਦੂਰ ਦ੍ਰਿਸ਼ ਸਮਝ ਕੇ ਬਾਬੇ ਰਾਮ ਰਾਏ ਨੂੰ ਭੇਜਿਆ। ਬਾਦਸ਼ਾਹ ਕਰਾਮਾਤਾਂ ਵੇਖਣਾ ਚਾਹੁੰਦਾ ਸੀ। ਸ਼ਾਹਜਹਾਂ ਦੀ ਬਿਮਾਰੀ ਤੋਂ ਬਾਅਦ ਔਰੰਗਜ਼ੇਬ ਗੱਦੀ ਤੇ ਬਿਰਾਜਮਾਨ ਹੋ ਚੁੱਕਿਆ ਸੀ ਔਰ ਇਸੇ ਦਾ ਹੀ ਸੱਦਾ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਨੂੰ ਆਇਆ। ਰਾਮ ਰਾਏ ਨੂੰ ਔਰੰਗਜ਼ੇਬ ਨੇ ਆਖਿਆ, ਕੁਛ ਕਰਾਮਾਤਾਂ ਦਿਖਾ। ਗੁਰੂ ਨਾਨਕ ਦੇ ਘਰ ਦੀਆਂ ਕਰਾਮਾਤਾਂ ਕੀ ਨੇ? ਬੜੀ ਸੁਣੀ ਹੈ ਗੱਲ ਗੁਰੂ ਨਾਨਕ ਦੀ, ਬਹੁਤ ਵੱਡੀ ਮਹਿਮਾ ਸੁਣੀ ਹੈ ਗੁਰੂ ਅਰਜਨ ਦੇਵ ਜੀ ਦੀ, ਤਾਂ ਕੁਛ ਕਰਾਮਾਤਾਂ ਦੱਸੋ। ਕਹਿੰਦੇ ਨੇ ਸ਼ਾਹੀ ਰੋਬ ਦਾਵ ਦੇ ਅਧੀਨ ਬਾਬਾ ਰਾਮ ਰਾਏ ਹੋ ਗਏ ਔਰ ਇਹਨਾਂ ਨੇ ਨਾਮ ਸਿਮਰ ਕੇ, ਬੰਦਗੀ ਕਰਕੇ ਤੇ ਸਤਿਗੁਰ ਦੀ ਹਜ਼ੂਰੀ ਵਿੱਚ ਰਹਿ ਕੇ ਜੋ ਸ਼ਕਤੀਆਂ ਪ੍ਰਾਪਤ ਕੀਤੀਆਂ ਸਨ, ਕਰਾਮਾਤਾਂ ਦੇ ਰੂਪ ਵਿੱਚ ਦਿਖਾਉਣੀਆਂ ਸ਼ੁਰੂ ਕੀਤੀਆਂ। ਇਤਿਹਾਸਕਾਰ ਲਿਖਦੇ ਨੇ ਆਪ ਨੇ 72 ਕਰਾਮਾਤਾਂ ਦਿਖਾਈਆਂ। ਔਰੰਗਜ਼ੇਬ ਦੇ ਮਨ ਤੇ ਬਹੁਤ ਵੱਡਾ ਪ੍ਰਭਾਵ ਪਿਆ ਔਰ ਉਹਨੇ ਸਭਾ ਵਿੱਚ ਬਕਾਇਦਾ ਬੈਠਣ ਲਈ ਇੱਕ ਕੁਰਸੀ ਵੀ ਦਿੱਤੀ। ਲੇਕਿਨ ਮਨ ਵਿੱਚ ਇੱਕ ਈਰਖਾ ਰੱਖਦਾ ਸੀ ਕਿ ਇਹ ਸ਼ਕਤੀਆਂ ਕਿਧਰੇ ਮੇਰੀ ਰਾਜ ਸਥਾ ਲਈ ਖਤਰਾ ਨਾ ਹੋ ਜਾਣ, ਇਹ ਸ਼ਕਤੀਆਂ ਕਿਧਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਦਲਾ ਨਾ ਲੈਣ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਬਦਲਾ ਨਾ ਲੈਣ। ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਜੇਲ੍ਹ ਦੇ, ਇਹ ਈਰਖਾ ਵੀ ਰੱਖਦਾ ਸੀ। ਇੱਕ ਦਿਨ ਔਰੰਗਜ਼ੇਬ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਕੁਛ ਤੋਹੀਨ ਆਮੇਜ਼ ਅਲਫਾਜ਼ ਨੇ, ਜੈਸੇ ਕਿ ਮਿੱਟੀ ਮੁਸਲਮਾਨ ਕੀ ਤੇੜੇ ਪਈ ਕੁਮਿਹਾਸ। ਇਕਦਮ ਰਾਜਨੀਤਿਕ ਰੋਬ ਦੇ ਥੱਲੇ ਆ ਕੇ ਭੈਭੀਤ ਹੋ ਕੇ ਰਾਮ ਰਾਏ ਨੇ ਕਹਿ ਦਿੱਤਾ, ਬਾਦਸ਼ਾਹ ਸਲਾਮਤ, ਮਿੱਟੀ ਮੁਸਲਮਾਨ ਕੀ ਨਹੀਂ ਹੈ, ਮਿੱਟੀ ਬੇਈਮਾਨ ਕੀ ਤੇੜੇ ਪਈ ਕੁਮਿਹਾਰ। ਇਹ ਬੋਲ ਜਦ ਧੰਨ ਗੁਰੂ ਹਰ ਰਾਏ ਸਾਹਿਬ ਤੱਕ ਪਹੁੰਚੇ ਤਾਂ ਆਪ ਨੇ ਮੂੰਹ ਲਾਉਣ ਤੋਂ ਇਨਕਾਰ ਕਰ ਦਿੱਤਾ ਤੇ ਸਿੱਖ ਸੰਗਤਾਂ ਨੂੰ ਵੀ ਹੁਕਮਨਾਮੇ ਭੇਜ ਦਿੱਤੇ, ਰਾਮ ਰਾਏ ਨੂੰ ਕੋਈ ਮੂੰਹ ਨਾ ਲਾਵੇ, ਇਸ ਨੇ ਗੁਰੂ ਨਾਨਕ ਦੀ ਬਾਣੀ ਨੂੰ ਬਦਲਿਆ, ਉਹਦੀ ਰੂਪ ਰੇਖਾ ਨੂੰ ਬਦਲਿਆ, ਉਹਦੇ ਅਰਥ ਭਾਵ ਨੂੰ ਬਦਲਿਆ ਔਰ ਇਹ ਰਾਜਨੀਤੀ ਦੇ ਰੋਬ ਥੱਲੇ ਆ ਗਿਆ। ਉਹ ਫਕੀਰ ਨਹੀਂ ਜੋ ਰਾਜਨੀਤਿਕ ਰੋਬ ਦੇ ਥੱਲੇ ਆ ਗਿਆ, ਫਕੀਰ ਤੇ ਉਹ ਹੈ ਜਿਹਦੇ ਜ਼ੇਰ ਅਸਰ ਰਾਜਨੀਤੀ ਚੱਲੇ, ਫਕੀਰ ਉਹ ਨਹੀਂ ਜੋ ਰਾਜਨੀਤੀ ਦੇ ਜ਼ੇਰ ਅਸਰ ਹੋ ਜਾਏ। ਇਹ ਠੀਕ ਹੈ ਕਿ ਸਤਾ ਆਪਣੇ ਆਪ ਵਿੱਚ ਬੜੀ ਪ੍ਰਬਲ ਸ਼ਕਤੀ ਹੈ ਪਰ ਉਸ ਵਿੱਚ ਧਰਮ ਨਾ ਹੋਵੇ, ਧਰਮ ਤੋਂ ਮੁਰਾਦ ਪਿਆਰ ਨਾ ਹੋਵੇ, ਸੱਚਾਈ ਨਾ ਹੋਵੇ, ਨਿਰਵੈਰਤਾ ਨਾ ਹੋਵੇ, ਇਨਸਾਫ ਨਾ ਹੋਵੇ, ਦਇਆ ਨਾ ਹੋਵੇ, ਕੋਮਲਤਾ ਨਾ ਹੋਵੇ, ਤਾਂ ਰਾਜਨੀਤੀ ਠੋਸ ਪੱਥਰ ਬਣ ਜਾਂਦੀ ਹੈ ਔਰ ਇਹ ਠੋਸ ਪੱਥਰ ਲੋਕਾਂ ਦੇ ਸਿਰ ਤੋੜਦੀ ਹੈ, ਲੋਕਾਂ ਦਾ ਖਚੂਮਰ ਕਰਦੀ ਹੈ ਔਰ ਐਸਾ ਅੱਜ ਤੱਕ ਸਮੂਹ ਸੰਸਾਰ ਵਿੱਚ ਹੁੰਦਾ ਰਿਹਾ। ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਨੇ ਆਖਿਰ ਇਹ ਗੱਦੀ ਧੰਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੂੰ ਬਖਸ਼ਿਸ਼ ਕੀਤੀ, ਜਿਨ੍ਹਾਂ ਦੀ ਆਯੂ ਸਿਰਫ 5 ਸਾਲ ਦੀ ਸੀ। ਰਾਮ ਰਾਏ ਨੂੰ ਚਿੜ ਹੋਣੀ ਕੁਦਰਤੀ ਸੀ। ਪਿਤਾ ਦੇ ਇਸ ਫੈਸਲੇ ਤੋਂ ਬਹੁਤ ਔਖੇ ਹੋਏ, ਬਹੁਤ ਔਖੇ ਹੋਏ ਵੀ ਇਹ ਮੇਰੇ ਨਾਲ ਅਨਿਆਏ ਹੋਇਆ, ਇਹ ਮੇਰੇ ਨਾਲ ਦਰੋਹ ਹੋਇਆ, ਔਰ ਬਕਾਇਦਾ ਗੁਰੂ ਹੋਣ ਦਾ ਦਾਅਵਾ ਕੀਤਾ। ਪਹਿਲੇ ਅਰਜ਼ੀ ਦਿੱਤੀ ਔਰੰਗਜ਼ੇਬ ਨੂੰ ਕਿ ਗੁਰਗੱਦੀ ਮੈਨੂੰ ਦਿਲਾਈ ਜਾਵੇ। ਕੌਣ ਦੱਸੇ ਰਾਮ ਰਾਏ ਨੂੰ ਗੁਰਗੱਦੀ ਤੇ ਪ੍ਰਭੂ ਦੀ ਤਰਫੋਂ ਮਿਲੇ ਉਹੀ ਗੱਦੀ ਆਉਂਦੀ ਹੈ, ਤੇ ਜਿਸ ਗੱਦੀ ਨੂੰ ਰਾਜਾ ਦਿਲਾਵੇ, ਇੱਕ ਬਾਦਸ਼ਾਹ ਦਿਲਾਵੇ, ਉਹ ਗੱਦੀ ਧਰਮ ਦੀ ਗੱਦੀ ਨਹੀਂ ਹੋਵੇਗੀ, ਉਹ ਸੱਚ ਦਾ ਸਿੰਘਾਸਣ ਨਹੀਂ ਹੋਵੇਗਾ। ਲੇਕਿਨ ਅਰਜ਼ੀ ਦਿੱਤੀ, ਪਹਿਲੇ ਤੇ ਔਰੰਗਜ਼ੇਬ ਟਾਲਵਾਂ ਟੋਲ ਕਰ ਗਿਆ, ਤੇ ਫਿਰ ਉਸਨੇ ਗੁਰੂ ਸ਼ਕਤੀ ਨੂੰ ਔਰ ਗੁਰਗੱਦੀ ਨੂੰ ਨੇਸ ਤੋਂ ਨਾਬੂਦ ਕਰਨ ਲਈ ਰਾਮ ਰਾਏ ਨੂੰ ਤਕਵੀਅਤ ਦੇਣੀ ਸ਼ੁਰੂ ਕੀਤੀ। ਉਸਨੇ ਬਹੁਤ ਵੱਡੀਆਂ ਜਗੀਰਾਂ ਰਾਮ ਰਾਏ ਨੂੰ ਦਿੱਤੀਆਂ। ਇੱਕ ਭਰਾ ਲਈ ਧੋਖੀ ਬਣੇ ਔਰ ਇਸ ਤਰ੍ਹਾਂ ਗੁਰਗੱਦੀ ਨਸ਼ਟ ਹੋਵੇ। ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਦਾ ਸਿੱਖ ਸੰਗਤਾਂ ਦਾ ਬਹੁਤ ਵੱਡਾ ਅਸਰ ਹੋਇਆ। ਪੰਜਾਬ ਦੀਆਂ ਸਿੱਖ ਸੰਗਤਾਂ ਨੇ ਰਾਮ ਰਾਏ ਤੋਂ ਮੂੰਹ ਮੋੜ ਲਿਆ, ਲੇਕਿਨ ਫਿਰ ਵੀ ਬਚੀਆਂ ਕੁਚੀਆਂ ਕਰਾਮਾਤਾਂ ਦੇ ਜਨਤਾ ਨੂੰ ਲੋਕਾਂ ਨੂੰ ਆਪਣੇ ਕਾਬੂ ਵਿੱਚ ਕਰਦਾ ਰਿਹਾ, ਔਰ ਇਸ ਤਰੀਕੇ ਦੇ ਨਾਲ ਆਪਣੇ ਗੁਰੂ ਹੋਣ ਦਾ ਪ੍ਰਚਾਰ ਵੀ ਕਰਦਾ ਰਿਹਾ। ਸਾਹਿਬ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਸੁਚੇਤ ਕਰਦੇ ਰਹੇ, ਸਾਵਧਾਨ ਕਰਦੇ ਰਹੇ, ਗੁਰਬਾਣੀ ਨਾਲ ਜੋੜਦੇ ਰਹੇ ਔਰ ਗੁਰਬਾਣੀ ਦਾ ਪ੍ਰਚਾਰ ਕਰਦੇ ਰਹੇ। ਅਖੀਰ ਨੂੰ ਕੱਤਕ ਵਧੀ 9 ਸੰਮਤ 1718 ਨੂੰ ਆਪ ਕੀਰਤਪੁਰ ਸਾਹਿਬ ਵਿੱਚ ਜੋਤੀ ਜੋਤ ਸਮਾ ਗਏ, ਜਿੱਥੇ ਆਪ ਜੀ ਦਾ ਅੰਤਮ ਸੰਸਕਾਰ ਹੋਇਆ। ਗੁਰਦੁਆਰਾ ਪਾਤਾਲਪੁਰੀ ਮੌਜੂਦ ਹੈ। ਸਿੱਖ ਰਵਾਇਤ ਦੇ ਮੁਤਾਬਕ ਤਮਾਮ ਸਿੱਖ ਜਗਤ ਦੇ ਫੁੱਲ ਅਸਥੀਆਂ ਪਾਤਾਲਪੁਰੀ ਵਿੱਚ ਪ੍ਰਵਾਹ ਕੀਤੀਆਂ ਜਾਂਦੀਆਂ ਹਨ। ਇਹ ਅਸਥਾਨ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਦਾ ਅੰਤਿਮ ਅਸਥਾਨ ਹੈ।
ਸੁੰਦਰ ਸੂਰਤੇ ਮਾਧੁਰੀ ਮੂਰਤੇ ਪੂਰਨ ਕਾਮਨਾ ਸਿੱਖਣ ਕੀ ਸ਼ਾਂਤੀ ਸਰੂਪ ਧਰੇ ਪ੍ਰਭ ਪੂਰਬ ਆਤਮ ਦੇਸੋ ਨੌਤਨ ਕੀ ਜਿਉ ਮੈਂ ਪਾਲਕ ਪੋਸ਼ਿਸ਼ ਕੇ ਤਜ ਪੈ ਪਹਿਰੇ ਹਿਤ ਭਾ ਸ੍ਰੀ ਹਰਿ ਕ੍ਰਿਸ਼ਨ ਤਥਾ ਦੁਤ ਪਾਤ ਸੰਗਤ ਪ੍ਰੀਤ ਕਰੇ ਮਨ ਕੀ।
ਰੂਹੇ ਜ਼ਮੀਨ ਐਸੀ ਹਸਤੀ ਜੋ 5 ਵਰਿਆਂ ਦੀ ਆਯੂ ਦੇ ਸਮਾਜ ਸੁਧਾਰ ਦੀ, ਧਰਮ ਦੀ ਲਹਿਰ ਦੀ ਤੇ ਰਾਜਨੀਤੀ ਦੀ ਮੁਖੀ ਬਣੀ, ਇਤਿਹਾਸ ਦੇ ਇੱਕ ਪਹਿਲੀ ਸ਼ਖਸੀਅਤ ਹੈ। ਆਪ ਦਾ ਅਵਤਾਰ ਸਾਵਣ ਵਧੀ 9 ਸੰਮਤ 1713 ਨੂੰ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਦੇ ਘਰ ਮਾਤਾ ਸ੍ਰੀ ਕ੍ਰਿਸ਼ਨ ਕੌਰ ਜੀ ਦੀ ਕੁੱਖ ਤੋਂ ਹੋਇਆ। ਕੀਰਤਪੁਰ ਹਾਲ ਜ਼ਿਲ੍ਹਾ ਰੋਪੜ, ਇਹ ਆਪ ਜੀ ਦਾ ਜਨਮ ਅਸਥਾਨ ਹੈ। ਆਪ ਨੂੰ ਗੁਰਗੱਦੀ ਕੱਤਕ ਵਧੀ 8 ਸੰਮਤ 1718 ਨੂੰ ਕੀਰਤਪੁਰ ਸਾਹਿਬ ਵਿਖੇ ਪ੍ਰਾਪਤ ਹੋਈ। ਆਇਓ ਉਦੋਂ ਆਪ ਦੀ 5 ਵਰਿਆਂ ਦੀ ਸੀ। ਹੈਰਾਨਗੀ ਤੇ ਹੋਈ, ਗੁਰੂ ਨੂੰ ਕਾਇਆ ਮੰਨ ਲਈਏ ਹੈਰਾਨਗੀ ਹੈ, ਪਰ ਗੁਰੂ ਨੂੰ ਜੋਤ ਸਮਝੀਏ ਤੇ ਫਿਰ ਕੋਈ ਹੈਰਾਨਗੀ ਨਹੀਂ। ਕਿਸੇ ਵਕਤ ਸਾਡੇ ਦੇਸ਼ ਦੇ ਉੱਗੇ ਰਿਸ਼ੀਆਂ ਨੇ ਕਿਹਾ ਸੀ, ਜਿਸ ਦੀ ਆਯੂ 35 ਸਾਲ ਤੋਂ ਥੱਲੇ ਹੈ ਉਹ ਧਰਮ, ਸਮਾਜ ਤੇ ਰਾਜਨੀਤੀ ਦਾ ਮੁਖੀ ਨਹੀਂ ਬਣਾਉਣਾ ਚਾਹੀਦਾ, ਕਿਉਂਕਿ ਉਸਦੇ ਬੋਲਾਂ ਵਿੱਚ, ਉਹਦੀ ਸੋਚਣੀ ਵਿੱਚ ਪੁਖਤਗੀ ਨਹੀਂ ਹੋਵੇਗੀ। ਇਸ ਤਰ੍ਹਾਂ ਰਾਜਨੀਤੀ ਕੱਚੀ ਹੋਵੇਗੀ, ਸਮਾਜ ਦੀ ਆਧਾਰ ਕੱਚੀ ਹੋਵੇਗੀ ਔਰ ਧਰਮ ਵਿੱਚ ਵੀ ਪੁਖਤਗੀ ਨਹੀਂ ਹੋਵੇਗੀ। ਲੇਕਿਨ ਇੱਕ ਹੋਰ ਮਹਾਂਪੁਰਸ਼ ਜੋ ਈਰਾਨ ਵਿੱਚ ਹੋਇਆ, ਜਿਸਨੇ ਬੁਲੰਦ ਬਾਂਗ ਇਹ ਬੋਲ ਆਖੇ ਔਰ ਉਸਨੇ ਹਿੰਦੁਸਤਾਨ ਦਾ ਭਰਮਣ ਵੀ ਕੀਤਾ ਸੀ, ਸ਼ੇਖ ਸਾਦੀ। وہ کہندے نے بزرگی با عقل است نہ کہ با سال، تونگری با دل است نہ کہ با مال۔ بزرگی عقل تو ہے عمر تو نہیں، امیری مال اسباب تو نہیں، دل تو ہے۔ اس دا دل کنا کو وڈا ہے، جد بھی بزرگی نو ناپنا ہوئے عقل تو ناپو، سوچنی تو ناپو۔ ایسا بھی ہو سکتا ہے کسی پانچ سال دے بچے دے اندر سو سال دی عقل ہوئے، اور ایسا بھی ہو سکتا ہے کہ کسی سو سال دے بڈھے دے اندر پانچ سال دے بچے دی عقل بھی نہ ہوئے۔ اکثر بڈھے بچیاں والیاں گلاں کردے دکھائی دیندے نے، کدی کدی روح زمین تے کوئی بچہ بزرگاں والی گل کردا ہے۔ ہوئے نے ایسے بچے جو پورن بھگت ہوئے نے، جیسے کہ دھرو پرہلاد۔ ہوئے نے ایسے بچے جو پورن شہید ہوئے نے اور پورن سکھ ہوئے نے، جیسے کہ بابا بڈھا۔ اے بچپن دے چ ہی گرو گھر دے شردھالو پریمی اور بزرگی دے مالک۔ خلا موجود سی، بچے شہید بھی ہوئے سن، بچے بھگت بھی ہوئے سن، بچے سکھ بھی ہوئے سن، پر کوئی بچہ اجے تک گرو نہیں بنیا سی۔ دھارمک طور تے رہبری کرن دا موقع نہیں پراپت ہویا سی۔ اس خلا نو، اس کمی نو پورا کیتا دھن گرو ہرکرشن جی مہاراج نے۔ آپ دی سوچنی دچ بڑی گہرائی، آپ نے جتھے صاف کہہ دیتا نہ ملیچ کو درشن دے ہیں، جب دلی دے تخت نے بلایا تے آپ نے کہہ دیتا نہیں، اسی پرانی پرمپرا دے مطابق راج دربار دچ جا کے انہاں دے روب داغ تھلے نہیں بیٹھنا، نہیں جیونا۔ اور آپ نے گرو چون دے چی بہت لمبی دور درشٹی دکھائی، آپ نے کہہ دیتا بابا بکالے۔ آپ وچ روحانیت کتنی سی اور برہم گیان کتنا ادے ہویا، اس دی ایک مثال ملدی ہے کرکشیتر دے کول۔ جد ایک براہمن نے آپ تے ترک کیتی کہ آپ نو آکھیا جاندا ہے دھن گرو ہر کرشن جی مہاراج، اتنا لمبا نام، دواپر یگ دے وچ ہوئے نے سری کرشن، انہاں نے گیتا اچارن کیتی سی، آپ کم سے کم اس تے ارتھ ہی کر دیو۔ تاں کہندے نے آپ نے کول بیٹھے ایک جیور جو گنگا وی سی، ਉਹਦੇ ਸੀਸ ਤੇ ਛੜੀ ਰੱਖੀ ਤੇ ਆਖਿਆ ਪੁਰਖਾ ਸਲੋਕ ਪੜਦਾ ਜਾ, ਅਰਥ ਕਰਦਾ ਜਾ। ਉਹ ਸੁਰ ਵਿੱਚ ਸਲੋਕ ਪੜੀ ਜਾਂਦਾ ਹੈ, ਅਰਥ ਕਰੀ ਜਾਂਦਾ ਹੈ। ਇਹ ਕ੍ਰਿਸ਼ਮਾ ਦੇਖ ਕੇ ਪਾਂਧਾ ਕਦਮਾਂ ਤੇ ਝੁਕਿਆ ਔਰ ਹੈਰਾਨ ਹੋਇਆ, ਜਿਸ ਦੀ ਛੜੀ ਵਿੱਚ ਇਤਨੀਆਂ ਬਰਕਤਾਂ ਨੇ ਉਸਦੇ ਵਿੱਚ ਕਿਤਨੀਆਂ ਬਰਕਤਾਂ ਆਉਣਗੀਆਂ। ਰਾਜਾ ਜੈ ਸਿੰਘ ਦੇ ਬੁਲਾਵੇ ਤੇ ਆਪ ਦਿੱਲੀ ਆਏ, آپ انہاں دے بنگلے دے ٹھہرے۔ آپ صاحب سن، مالک سن روحانی گناہ دے، اس بنگلے دے ٹھہرن کر کے بنگلہ بنگلہ صاحب بن گیا۔ اج صاحب جو آ گیا دلی وچ، انہاں دنوں دے تاؤن پلیگ پھیلے ہویا سی اور چیچک وی بڑے زوراں تے، دین دکھیاں دے درد ونڈن والے دھن گرو ہرکرشن جی مہاراج گھر گھر دے جا کے روگیاں دی دیکھ ریکھ کر دینے، ہر ایک دی لوڑ پوری کر دینے۔ آپ چین ملدا سی، آپ دے دتے ہوئے دلاسے نال روگی تندرست ہوندے سن۔ تو چونکہ روگی تندرست ہوندے سن، روگی پرسن ہوندے سن، دکھی بندے آپ دے نال تے لقب جڑ گیا کہ تے دھن گرو ہرکرشن جی مہاراج دکھ دور کرن والے نے۔ اور اگاں چل کے کسی کہاوت نو بھگوتی دی وار وچ دھن گرو گوبند سنگھ جی مہاراج نے بھی قلم بند کیتا ہے، سری ہر کرشن دھیائیے جس ڈٹھے ਸਭ ਦੁੱਖ ਜਾਏ। ਗੁਰੂ ਹਰਕਿਸ਼ਨ ਜੀ ਮਹਾਰਾਜ ਦੀ ਮੋਹਣੀ ਮੂਰਤ, ਉਹਨਾਂ ਦੇ ਉਪਦੇਸ਼, ਉਹਨਾਂ ਦੀ ਸੰਗਤ ਐਸੀ ਹੈ ਸਾਰੇ ਦੁੱਖ ਦੂਰ ਹੁੰਦੇ ਨੇ, ਸਾਰੇ ਦੁੱਖਾਂ ਦੇ ਨਿਵਰਤੀ ਕਰਨ ਦੇ ਆਪ ਦੇ ਕੋਲ ਉਪਰਾਲੇ ਨੇ। ਆਪ ਦੀ ਮੂਰਤੀ ਐਸੀ ਹੈ ਕਿ ਦੁੱਖ ਦੂਰ ਹੀ ਕਰੀ ਜਾਂਦੀ ਹੈ। ਆਈਓ ਕੁਛ ਵੀ ਨਹੀਂ, ਪਰ ਜਿਸ ਢੰਗ ਨਾਲ ਆਪਨੇ ਦੁਖੀਆਂ ਦੇ ਦਰਦ ਵੰਡੇ, ਇੱਕ ਬਹੁਤ ਵੱਡੀ ਮਹਾਨ ਘਟਨਾ। ਆਈਓ ਕੁਛ ਵੀ ਨਹੀਂ, ਪਰ ਜਿਸ ਢੰਗ ਦੇ ਨਾਲ ਆਪਨੇ ਰਾਜਨੀਤਿਕ ਫੈਸਲੇ ਕੀਤੇ, ਉਸ ਤੋਂ ਆਪਦੀ ਦੂਰਦ੍ਰਿਸ਼ਟੀ ਤੇ ਸਿਆਣਪ ਦਾ ਪਤਾ ਚੱਲਦਾ ਸੀ। ਕਹਿੰਦੇ ਨੇ ਦੁਖੀਆਂ ਆਪ ਨੂੰ ਚੇਚਕ ਹੋ ਗਈ ਔਰ ਆਪ ਦਿੱਲੀ ਦੇ ਵਿੱਚ ਹੀ ਚੇਤਰ ਸੁਦੀ 14 ਸੰਮਤ 1721 ਦੇ ਵਿੱਚ ਜੋਤੀ ਜੋਤ ਸਮਾ ਗਏ। ਯਾਦਗਾਰੀ ਅਸਥਾਨ ਜੋਤੀ ਜੋਤ ਸਮਾਣ ਦਾ ਬਾਲਾ ਸਾਹਿਬ ਬਣਿਆ ਹੋਇਆ ਹੈ। ਬਾਲਾ ਪ੍ਰੀਤਮ ਆਪ ਦਾ ਨਾਮ ਕਹਿਲਾਇਆ। ਲੇਕਿਨ ਆਪ ਇਤਨੇ ਛੋਟੇ ਸਮੇਂ ਤੱਕ ਕਿਉਂ ਰਹੇ? ਉਮਰ ਛੋਟੀ, ਪੀਰੀਅਡ ਛੋਟਾ, ਸਮਾਂ ਛੋਟਾ, ਹੈਰਾਨਗੀ ਤੇ ਕੁਛ ਵੀ ਨਹੀਂ। ਥੋੜਾ ਜਿਹਾ ਸਮਾਂ ਆਪ ਗੁਰਿਆਈ ਤੇ ਬਿਰਾਜਮਾਨ ਹੋਏ, ਗਾਲਵਨ 5.25 ਸਾਲ ਦੀ ਉਮਰ ਵਿਚ ਗੁਰਗੱਦੀ ਤੇ ਬੈਠੇ, 7.25 ਸਾਲ ਦੀ ਉਮਰ ਵਿਚ ਰੁਖਸਤ ਹੋ ਗਏ। ਦਰਅਸਲ ਇੱਕ ਛਾਪ ਛੋੜਨੀ ਸੀ, ਉਹ ਸੀ ਬਚਪਨ ਦੀ, ਬੱਚੇਪਣੇ ਦੀ। ਅਗਰ ਵਡੇਰੀ ਉਮਰ ਤੱਕ ਰਹਿੰਦੇ ਤਾਂ ਬਚਪਨ ਦੀ ਇਹ ਛਾਪ ਨਹੀਂ ਰਹਿਣੀ ਸੀ। ਜਿਵੇਂ ਬਾਕੀ ਗੁਰੂ ਸਾਹਿਬਾਨ ਨਾਲ ਵੀ ਅਸੀਂ ਉਹਨਾਂ ਦੀ ਬਜ਼ੁਰਗੀ ਅੱਗੇ ਕੀਤੀ ਹੋਈ ਹੈ, ਤਾਂ ਗੁਰੂ ਹਰਕਿਸ਼ਨ ਜੀ ਮਹਾਰਾਜ ਦੀ ਬਜ਼ੁਰਗੀ ਅੱਗੇ ਕੀਤੀ ਜਾਂਦੀ ਔਰ ਉਹਨਾਂ ਦਾ ਬਜ਼ੁਰਗ ਰੂਪ ਹੀ ਅੱਗੇ ਹੁੰਦਾ। ਨਹੀਂ, ਇੱਕ ਛਾਪ ਛੋੜਨੀ ਸੀ। ਗੁਰੂ ਜੋਤ ਹੈ, ਗੁਰੂ ਕਾਇਆ ਨਹੀਂ। ਗੁਰੂ ਫਿਲਸਫਾ ਹੈ, ਵਿਚਾਰ ਹੈ, ਗੁਰੂ ਸਰੀਰ ਨਹੀਂ। ਗੁਰੂ ਅਧਿਆਤਮਕ ਆਨੰਦ ਹੈ, ਰੂਹਾਨੀ ਸ਼ਕਤੀ ਹੈ, ਸਰੀਰਕ ਸ਼ਕਤੀ ਨਹੀਂ। ਇਸ ਦਾ ਬੋਧ ਆਪਣੇ ਜੋ ਹੈ ਕਰਾਉਣਾ ਸੀ। ਹਕੀਕਤ ਹੈ ਕਿ ਸਰੀਰ ਬੱਚਾ ਤੇ ਦਿਮਾਗ ਵਿੱਚ ਬਜ਼ੁਰਗੀ, ਐਸਾ ਕਦੀ ਕਦੀ ਹੁੰਦਾ ਹੈ। ਔਰ ਸਰੀਰ ਬੁੱਢਾ ਹੋਵੇ, ਦਿਮਾਗ ਵਿੱਚ ਬਚਪਨਾ ਹੋਵੇ, ਤਾਂ ਇਕਦਮ ਪਹਿਚਾਣ ਆਉਂਦੀ ਹੈ। ਬੱਚੇ ਦੀ ਇਹ ਪਹਿਚਾਣ ਹੈ ਕਿ ਉਸਦੀਆਂ ਖੇਡਣ ਦੀਆਂ ਰੁਚੀਆਂ ਬੜੀਆਂ ਪ੍ਰਬਲ ਹੁੰਦੀਆਂ ਨੇ ਤੇ ਖੇਡਣ ਲਈ ਖਿਡੌਣੇ ਚਾਹੀਦੇ ਨੇ। ਘਰ ਵਿੱਚ ਕੋਈ ਵੀ ਖਿਡੌਣਾ ਨਾ ਹੋਵੇ ਤੇ ਬੱਚਾ ਮਾਂ ਨੂੰ ਕਹਿ ਦਿੰਦਾ, ਤੂੰ ਖਿਡੌਣਾ ਬਣ, ਤੂੰ ਮੈਨੂੰ ਚੁੱਕ। ਪਿਓ ਨੂੰ ਕਹਿ ਦਿੰਦਾ, ਤੂੰ ਘੋੜਾ ਬਣ, ਮੈਂ ਤੇਰੇ ਤੇ ਬੈਠਣਾ, ਤੇਰੀ ਪਿੱਠ ਤੇ ਬੈਠਣਾ। ਤੂੰ ਬੱਚਾ ਪਿਓ ਨੂੰ ਖਿਡੌਣਾ ਬਣਾ ਦਿੰਦਾ, ਮਾਂ ਨੂੰ ਖਿਡੌਣਾ ਬਣਾਉਂਦਾ, ਔਰ ਹਰ ਉਹ ਚੀਜ਼ ਖਿਡੌਣਾ ਹੈ ਬੱਚੇ ਦੇ ਸਾਹਮਣੇ, ਚਾਹੇ ਕਿਤਨੀ ਕੀਮਤੀ ਹੈ, ਜਦ ਉਸ ਦੇ ਅੰਦਰ ਖੇਡਣ ਦੀਆਂ ਰੁਚੀਆਂ ਪ੍ਰਬਲ ਹੋਵਣ। ਖੇਡਣ ਦੀਆਂ ਰੁਚੀਆਂ ਪ੍ਰਬਲ ਤੇ ਹਰ ਵਸਤ ਨੂੰ ਖਿਡੌਣਾ ਸਮਝੀ ਜਾਣਾ, ਇਹ ਬੱਚੇ ਦੀ ਫਿਤਰਤ ਹੈ। ਇਸ ਫਿਤਰਤ ਤੋਂ ਆਪ ਬੇਨਿਆਜ਼ ਸਨ, ਧੰਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ। ਸੋਚਣਾ, ਸਮਝਣਾ, ਸਮਝਾਉਣਾ ਆਪ ਦੇ ਸੁਭਾਅ ਵਿੱਚ, ਪਰਉਪਕਾਰ ਆਪ ਦੇ ਸੁਭਾਅ ਵਿੱਚ ਸੀ। ਗਿਆਨ ਦੇਣਾ, ਲੋਕਾਂ ਨੂੰ ਭਗਤੀ ਮਾਰਗ ਤੇ ਤੋਰਨਾ ਆਪ ਜੀ ਦੇ ਸੁਭਾਅ ਵਿੱਚ ਸੀ। ਦੁਖੀਆਂ ਦਾ ਦਰ ਸੀ ਔਰ ਇਸ ਤਰੀਕੇ ਦੇ ਨਾਲ ਆਪ ਦੀ ਰਸਨਾ ਤੋਂ ਅੰਤਮ ਸਮੇਂ ਨਿਕਲਿਆ, ਜਦ ਸਿੱਖਾਂ ਨੇ ਪੁੱਛਿਆ ਅਗਲਾ ਬਾਬਾ ਕੌਣ ਹੋਵੇਗਾ, ਗੁਰਗੱਦੀ ਤੇ ਕੌਣ ਹੋਵੇਗਾ, ਕਿਸ ਸ਼ਖਸੀਅਤ ਨੂੰ ਆਪ ਜੋ ਹੈ ਬਿਠਾਓਗੇ। ਤੂੰ ਰਸਨਾ ਤੋਂ ਨਿਕਲਿਆ ਬਾਬਾ ਬਕਾਲੇ, ਗਜ਼ਬ ਦੀ ਚੋਣ। ਗੁਰੂ ਨੂੰ ਲੱਭਣਾ ਬਕਾਲੇ ਦੇ ਵਿੱਚ, ਉਹ ਜੋਤ ਉੱਥੇ ਬਿਰਾਜਮਾਨ ਹੈ ਜਿੱਥੇ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪੋਤਰੇ ਸਨ। ਉੱਥੇ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾਦਾ ਸਨ। ਸਿੱਖ ਇਤਿਹਾਸ ਨੂੰ ਪੜ੍ਹ ਕੇ, ਗੁਰੂ ਘਰ ਦੇ ਇਤਿਹਾਸ ਨੂੰ ਪੜ੍ਹ ਕੇ ਹੈਰਾਨਗੀ ਆਉਂਦੀ ਹੈ। ਦਾਦਾ ਪੋਤਰੇ ਨੂੰ ਗੱਦੀ ਦਿੰਦਾ ਹੈ ਔਰ ਪੋਤਰਾ ਦਾਦੇ ਨੂੰ ਗੱਦੀ ਦਿੰਦਾ ਹੈ। ਉਮਰ ਦੀ ਗੱਲ ਨਹੀਂ, ਅਕਲ ਦੀ ਗੱਲ ਹੈ, ਸਰੀਰ ਦੀ ਗੱਲ ਨਹੀਂ, ਵਿਚਾਰਾਂ ਦੀ ਗੱਲ ਹੈ, ਕਾਇਆ ਦੀ ਗੱਲ ਨਹੀਂ, ਅਧਿਆਤਮਕ ਆਨੰਦ ਤੇ ਅਧਿਆਤਮਕ ਜੋ ਹੈ ਸ਼ਕਤੀ ਦੀ ਗੱਲ ਹੈ। ਕਿੱਥੇ ਦਾਦਾ پوترے نو گدی دیندا ہے تمام پتراں نو ایک پاسے رکھ کے تے کدھرے چھوٹا جیا پوترا وڈیری عمر دے دھن گرو تیگ بہادر صاحب جی مہاراج جو رشتے دادا انہاں نو جو ہے گدی پراپت ہو رہی ہے گرو ہرگوبند صاحب جی مہاراج دے سپتر بابا گردتا جی بابا گردتا جی دے سپتر گرو ہر رائے صاحب تے گرو ہر رائے صاحب جی دے سپتر سری گرو ہر کرشن جی مہاراج گرو تیگ بہادر صاحب جی مہاراج بابا گردتا جی دے سکے برا اس طریقے دے نال گرو ہر کرشن جی مہاراج دے گرو تیگ بہادر صاحب جی مہاراج دادا بنے تو دادے نے پوترے نو گدی دتی پوترے نے دادے دی جھولی دے ایک گدی پائی اور سپشت کر دیتا کایا دی گل نہیں آتما دی گل ہے شریر دی گل نہیں پرماتما دی گل ہے دیہ دی گل نہیں گنا دی گل ہے وچار دی گل ہے گرو گھر وچ وچار ہی گرو ہے گیان ہی گرو ہے گیان گرو آتم اپدیسو نام بھبوت لگاؤ ایسا کلگیدھر آکھدے رہے دھن گرو ہر کرشن جی مہاراج اس طرح دا سندیش اپدیش دیندے ہویا چونکہ سما پیریڈ بہت چھوٹا ہے تو اتہاس بھی چھوٹا ہے آپ دلی وچ جوتی جوت سما کے گدی بابے بکالے گرو تیگ بہادر صاحب جی مہاراج نو بخشش کر کے کایا کر کے آپ دلی دی مٹی وچ آتما کر کے آپ دھن گرو تیگ بہادر صاحب جی مہاراج دے اندر پرویش کر گئے سمائے